ਕੁਲਜੀਤ ਸਿੰਘ ਦਿਲਬਰ ਹੋਰੀ ਸਾਡੇ ਨਾਲ ਨੇ ਇਸ ਵੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਿਲਬਰ ਸਾਹਿਬ ਬਹੁਤ ਬਹੁਤ ਸਵਾਗਤ।
ਲਹਿਰਾ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਕੁਲਜੀਤ ਸਿੰਘ ਦਿਲਬਰ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ ਜੀ। ਗੁਰਫਤਿਹ ਜੀ ਸਾਡੇ ਵੱਲੋਂ ਵੀ, ਔਰ ਉਮੀਦ ਕਰਦੇ ਹਾਂ ਕਿ USA ਦੇ ਵਿੱਚ ਤੁਸੀਂ ਇਸ ਵਕਤ ਜਿਸ ਵੀ ਹਿੱਸੇ ਦੇ ਵਿੱਚੋਂ ਉੱਥੇ ਤੁਸੀਂ ਆਨੰਦ ਮੰਗਲ ਮਾਣ ਰਹੇ ਹੋਵੋਗੇ। ਜੀ ਬਿਲਕੁਲ ਬਿਲਕੁਲ ਜੀ। ਸੋ ਦਿਲਬਰ ਸਾਹਿਬ, ਆਵਾਜ਼ ਦੀ ਜਿਹੜੀ ਸਮੱਸਿਆ ਉਹ ਤਾਂ ਵੈਸੇ ਆਪਾਂ ਸੁਲਝਾ ਤਾਂ ਲਈ ਹੈ, ਹੁਣੇ ਦੇਖਦੇ ਹਾਂ ਕਿ ਕਿੰਨੀ ਕੁ ਦੇਰ ਸੁਲਝੀ ਰਹਿੰਦੀ ਹੈ। ਪਰ ਅਸੀਂ ਸਰੋਤਿਆਂ ਤੋਂ ਜ਼ਰੂਰ ਜਾਣਨਾ ਚਾਹਾਂਗੇ ਕਿ ਦੋਸਤੋ ਤੁਸੀਂ ਜ਼ਰੂਰ ਦੱਸਿਓ ਕਿ ਜਿਹੜੀ ਦਿਲਬਰ ਸਾਹਿਬ ਦੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ ਔਰ ਸਹੀ ਤਰ੍ਹਾਂ ਪਹੁੰਚ ਰਹੀ ਹੈ। ਜੇਕਰ ਨਹੀਂ ਪਹੁੰਚ ਰਹੀ ਜਾਂ ਫਿਰ ਆਵਾਜ਼ ਵਿੱਚ ਕੋਈ ਦਿੱਕਤ ਆ ਰਹੀ ਹੈ ਤਾਂ ਸਾਨੂੰ ਜ਼ਰੂਰ ਤੁਸੀਂ ਸੁਚੇਤ ਕਰਿਓ। ਤੇ ਦਿਲਬਰ ਸਾਹਿਬ, ਅੱਜ ਦੇ ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿੱਚ ਹਮੇਸ਼ਾ ਵਾਂਗ ਜਿਵੇਂ ਅਸੀਂ ਆਪਣੇ ਗੁਰੂ ਸਾਹਿਬਾਨ ਦੇ ਜੀਵਨ ਦੇ ਉੱਤੇ ਜਾਂ ਫਿਰ ਜਿਹੜੇ ਵੀ ਸਾਡੇ ਸਿੱਖ ਇਤਿਹਾਸ ਦੇ ਵਿੱਚ ਸਿੱਖ ਜਰਨੈਲ ਹੋਏ ਨੇ ਉਹਨਾਂ ਦੇ ਜੀਵਨ ਦੇ ਉੱਤੇ ਅਸੀਂ ਝਾਤ ਹਮੇਸ਼ਾ ਪਾਉਂਦੇ ਹਾਂ ਜਾਂ ਫਿਰ ਜਿਹੜੀਆਂ ਵੀ ਘਟਨਾਵਾਂ ਜਿਹੜੀਆਂ ਖਾਸ ਸਾਡੇ ਸਿੱਖ ਇਤਿਹਾਸ ਦੇ ਵਿੱਚ ਵਾਪਰਦੀਆਂ ਨੇ ਉਹਨਾਂ ਦੇ ਉੱਤੇ ਤੁਸੀਂ ਜਿਹੜੀ ਜਾਣਕਾਰੀ ਹੈ ਉਹ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰਦੇ ਹੋ। ਤੇ ਅੱਜ ਦੇ ਸਿਲਸਿਲੇ ਦੇ ਵਿੱਚ ਵੀ ਅਸੀਂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਜੀਵਨ ਦੇ ਉੱਤੇ ਜਿਹੜੀ ਝਾਤ ਹੈ ਉਹ ਜ਼ਰੂਰ ਤੁਹਾਡੇ ਰਾਹੀਂ ਪਵਾਉਣਾ ਚਾਹਾਂਗੇ, ਕਿਉਂਕਿ ਉਹਨਾਂ ਦਾ ਜਿਹੜਾ ਗੁਰਪੁਰਬ ਆ ਉਹ ਬੀਤੇ ਦਿਨੀ ਲੰਘ ਕੇ ਗਿਆ ਤੇ ਆਪਾਂ ਅੱਜ ਉਹਨਾਂ ਦੇ ਜੀਵਨ ਦੇ ਉੱਤੇ ਜਿਹੜੀ ਗੱਲਬਾਤ ਜ਼ਰੂਰ ਕਰੀਏ।
ਠੀਕ, ਸਭ ਤੋਂ ਪਹਿਲੇ ਮੈਂ ਸਰੋਤਿਆਂ ਨੂੰ ਬਾਲ ਗੁਰੂ ਬਾਲਾ ਪ੍ਰੀਤਮ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦੇ ਆਗਮਨ ਦੇ ਦਿੱਤੀ ਬਹੁਤ ਬਹੁਤ ਵਧਾਈ ਭੇਟਾ ਕਰਦਾ ਹਾਂ। ਦੇਖੋ, ਸਾਡੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਜੋ ਸਿੱਖੀ ਦਾ ਬੂਟਾ ਲਾਇਆ ਔਰ ਇਸ ਬੂਟੇ ਨੂੰ ਸਾਡੇ 10 ਗੁਰੂਆਂ ਨੇ ਪ੍ਰਫੁੱਲਤ ਕੀਤਾ। ਸ੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਜਿਨ੍ਹਾਂ ਨੂੰ ਅਸੀਂ ਬਾਲ ਗੁਰੂ ਬਾਲਾ ਪ੍ਰੀਤਮ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਕਹਿੰਦੇ ਹਾਂ, ਉਹਨਾਂ ਦੇ ਜਨਮ ਜੋ ਸੀ ਉਹ 25 ਜੁਲਾਈ 1656 ਈਸਵੀ ਨੂੰ ਕੀਰਤਪੁਰ ਸਾਹਿਬ ਵਿਖੇ ਮਾਤਾ ਕਿਸ਼ਨ ਕੌਰ ਜੀ ਦੀ ਕੁੱਖੋਂ ਸ੍ਰੀ ਗੁਰੂ ਹਰ ਰਾਏ ਮਹਾਰਾਜ ਜੀ ਦੇ ਘਰ ਵਿੱਚ ਹੋਇਆ
ਜੀ।
24 ਅਕਤੂਬਰ 1661 ਈਸਵੀ ਨੂੰ 5 ਸਾਲ 3 ਮਹੀਨੇ ਦੀ ਉਮਰ ਦੇ ਵਿੱਚ ਉਹ ਗੁਰਗੱਦੀ ਉੱਤੇ ਬੈਠੇ ਤੇ ਉਹਨਾਂ ਨੇ ਕੇਵਲ 8 ਸਾਲ 7 ਮਹੀਨੇ ਤੇ 26 ਦਿਨ ਉਮਰ ਭੋਗ ਕੇ 30 ਜੁਲਾਈ 1664 ਈਸਵੀ ਨੂੰ ਉਹ ਸੱਚਖੰਡ ਚਲੇ ਗਏ। ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜਿਨ੍ਹਾਂ ਦੇ 5 ਸਾਹਿਬਜ਼ਾਦੇ ਸੀ, ਬਾਬਾ ਸੂਰਜਮੱਲ, ਬਾਬਾ ਅਣੀ ਰਾਏ, ਬਾਬਾ ਗੁਰਦਿੱਤਾ, ਬਾਬਾ ਚੰਦ ਜੀ ਔਰ ਸ੍ਰੀ ਤੇਗ ਬਹਾਦਰ ਜੀ, ਔਰ ਗੁਰਗੱਦੀ ਤੋਂ ਬਾਅਦ ਗੁਰੂ ਹਰਗੋਬਿੰਦ ਪਾਤਸ਼ਾਹ ਤੋਂ ਬਾਅਦ ਗੁਰਗੱਦੀ ਉੱਤੇ ਹੱਕ ਬਣਦਾ ਸੀ ਬਾਬਾ ਗੁਰਦਿੱਤਾ ਜੀ ਦਾ। ਲੇਕਿਨ ਇਤਿਹਾਸਕਾਰਾਂ ਨੇ ਕਿਹਾ ਹੈ ਕਿ ਗੁਰੂ ਨਾਨਕ ਸਾਹਿਬ ਦੇ ਵੱਡੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਜੀ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਮਿਲਣ ਵਾਸਤੇ ਕੀਰਤਪੁਰ ਸਾਹਿਬ ਆਏ ਤਾਂ ਬਾਬਾ ਸ੍ਰੀ ਚੰਦ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਕਿਹਾ ਕਿ ਆਪ ਜੀ ਦੇ ਕਿਤਨੇ ਸਾਹਿਬਜ਼ਾਦੇ ਨੇ। ਗੁਰੂ ਹਰਗੋਬਿੰਦ ਪਾਤਸ਼ਾਹ ਕਹਿਣ ਲੱਗੇ, ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ 5 ਸਾਹਿਬਜ਼ਾਦੇ ਨੇ ਤੇ ਬਾਬਾ ਸ੍ਰੀ ਚੰਦ ਜੀ ਨੇ ਕਿਹਾ ਜੀ ਇੱਕ ਸਾਹਿਬਜ਼ਾਦਾ ਸਾਨੂੰ ਭੇਟਾ ਕਰ ਦਿਓ। ਗੁਰੂ ਹਰਗੋਬਿੰਦ ਪਾਤਸ਼ਾਹ ਕਹਿਣ ਲੱਗੇ, ਜਿਸ ਸਾਹਿਬਜ਼ਾਦੇ ਦੀ ਕੰਡ ਉੱਤੇ ਹੱਥ ਰੱਖ ਦਿਓ ਉਹ ਤੁਹਾਡਾ। ਤੇ ਬਾਬਾ ਸ੍ਰੀ ਚੰਦ ਜੀ ਉੱਠੇ, ਉਹਨਾਂ ਨੇ ਬਾਬਾ ਗੁਰਦਿੱਤਾ ਜੀ ਦੀ ਕੰਡ ਉੱਤੇ ਹੱਥ ਰੱਖ ਦਿੱਤਾ। ਉਹਨਾਂ ਨੇ ਫਿਰ ਇੱਕ ਵਰ ਦਿੱਤਾ, ਧੰਨ ਬਾਬਾ ਗੁਰਦਿੱਤਾ, ਵੀਰ ਦੁਨੀ ਦਾ ਟਿੱਕਾ, ਜੋ ਵਰ ਮੰਗਿਆ ਸੋ ਦਿੱਤਾ। ਅੱਜ ਲੱਖਾਂ ਸ਼ਰਧਾਲੂ ਕੀਰਤਪੁਰ ਸਾਹਿਬ ਜਾ ਕੇ ਮੂੰਹ ਮੰਗਿਆ ਮੁਰਾਦਾ ਬਾਬਾ ਗੁਰਦਿੱਤਾ ਜੀ ਦੇ ਪਾਵਨ ਸਥਾਨ ਤੋਂ ਮੰਗਦੀਆਂ ਹਨ। ਵੇਖੋ, ਬਾਬਾ ਸ੍ਰੀ ਚੰਦ ਜੀ ਉਦਾਸੀ ਸਨ, ਉਹਨਾਂ ਨੇ ਗ੍ਰਿਸਤ ਮਾਰਗ ਨਹੀਂ ਅਪਣਾਇਆ। ਲੇਕਿਨ ਜਿਹੜੀ ਉਦਾਸੀ ਸੰਪਰਦਾ ਦੀ ਵਾਗ ਡੋਰ ਸੀ ਉਹ ਇੱਕ ਗ੍ਰਿਸਤੀ ਦੇ ਹੱਥ ਵਿੱਚ ਦੇ ਦਿੱਤੀ ਗਈ, ਕਿਉਂਕਿ ਬਾਬਾ ਸ੍ਰੀ ਚੰਦ ਜੀ ਗ੍ਰਿਸਤ ਮਾਰਗ ਨੂੰ ਕੋਈ ਮਾੜਾ ਨਹੀਂ ਸੀ ਮੰਨਦੇ। ਬਾਬਾ ਗੁਰਦਿੱਤਾ ਜੀ ਦੀ ਸ਼ਾਦੀ ਬੀਬੀ ਨਿਹਾਲ ਕੌਰ ਦੇ ਨਾਲ ਬਟਾਲੀ ਦੇ ਵਿੱਚ ਹੋਈ ਸੀ। ਇਹਨਾਂ ਦੇ ਘਰ 2 ਸਾਹਿਬਜ਼ਾਦਿਆਂ ਨੇ ਜਨਮ ਲਿਆ ਸੀ, ਧੀਰਮੱਲ ਤੇ ਸ੍ਰੀ ਹਰ ਰਾਏ ਜੀ। ਜਿਹੜਾ ਧੀਰਮੱਲ ਸੀ ਇਹ ਜਦੋਂ ਪੈਦਾ ਹੋਇਆ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਇਹਦਾ ਮਸਤਕ ਵੇਖ ਕੇ ਕਿਹਾ ਸੀ ਜੀ ਇਹ ਸਾਡੇ ਖਾਨਦਾਨ ਦਾ ਦੂਸਰਾ ਪ੍ਰਤੀਆ ਹੋਏਗਾ। ਔਰ ਮਹਾਰਾਜ ਦਾ ਵਾਕ ਬਿਲਕੁਲ ਸੱਚ ਹੋਇਆ, ਇਹ ਧੀਰਮੱਲ ਜਿੰਨਾ ਚਿਰ ਜਿਉਂਦਾ ਰਿਹਾ ਇਹ ਗੁਰੂ ਘਰ ਦੀ ਵਿਰੋਧਤਾ ਹੀ ਕਰਦਾ ਰਿਹਾ। ਲੇਕਿਨ ਉਹ ਦੂਜੇ ਪਾਸੇ ਜਿਹੜੇ ਹਰ ਰਾਏ ਸੀ ਉਹ ਬੜੇ ਕੋਮਲ ਦਿਲ ਵਾਲੇ ਸੀ। ਅਜੇ ਕੀ ਵੇਖੋ, ਗੁਰੂ ਹਰ ਰਾਏ ਸਾਹਿਬ ਗੁਰਗੱਦੀ ਦੇ ਉੱਤੇ ਬੈਠੇ, ਉਹਨਾਂ ਨੂੰ ਕੋਲ 2200 ਘੋੜਸਵਾਰ
ਜੀ।
ਲੇਕਿਨ ਇਹ ਵੱਖਰੀ ਗੱਲ ਹੈ ਕਿ ਉਹਨਾਂ ਨੇ ਜੰਗ ਕੋਈ ਨਹੀਂ ਲੜਿਆ। ਦੇਖੋ ਜਦੋਂ ਅਸੀਂ ਸਿੱਖ ਇਤਿਹਾਸ ਨੂੰ ਪੜ੍ਹਦੇ ਹਾਂ ਅਸੀਂ ਵੇਖਦੇ ਹਾਂ ਕਿ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਤੱਕ ਇਹ ਸਾਡਾ ਗੁਰਬਾਣੀ ਯੁੱਗ ਰਿਹਾ
ਜੀ।
ਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਕੁਰਬਾਨੀ ਦੇ ਕੇ ਫਿਰ ਸਾਡਾ ਕੁਰਬਾਨੀ ਯੁੱਗ ਵੀ ਆਰੰਭ ਹੁੰਦਾ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਮੁਗਲਾਂ ਦੇ ਨਾਲ ਫਿਰ 4 ਜੰਗ ਲੜੇ
ਜੀ।
ਲੇਕਿਨ ਗੁਰੂ ਹਰਗੋਬਿੰਦ ਪਾਤਸ਼ਾਹ ਤੋਂ ਬਾਅਦ ਸ਼੍ਰੀ ਗੁਰੂ ਹਰਿਰਾਏ ਸਾਹਿਬ, ਗੁਰੂ ਹਰਕ੍ਰਿਸ਼ਨ ਮਹਾਰਾਜ, ਗੁਰੂ ਤੇਗ ਬਹਾਦਰ ਸਾਹਿਬ, ਫਿਰ ਸ਼ਾਂਤਮਈ ਇਹ ਗੁਰਗੱਦੀ ਚੱਲਦੀ ਰਹੀ
ਜੀ।
ਲੇਕਿਨ 10ਵੇਂ ਪਾਤਸ਼ਾਹ ਨੇ ਆਣ ਕੇ ਫਿਰ ਇਸ ਸਿੱਖੀ ਦਾ ਨਕਸ਼ਾ ਬਦਲਿਆ। ਉਹਨਾਂ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ, ਉਹਨਾਂ ਨੇ ਖੰਡੇ ਬਾਟੇ ਦੀ ਪੌਲ ਪਿਆ ਕੇ ਉਹਨਾਂ ਵਿੱਚ ਮਰਨ ਚਾਹ ਪੈਦਾ ਕਰ ਦਿੱਤਾ ਸੀ। ਫਿਰ ਮੈਂ ਜ਼ਿਕਰ ਕਰ ਰਿਹਾ ਕਿ ਸ਼੍ਰੀ ਗੁਰੂ ਹਰਿਰਾਏ ਸਾਹਿਬ ਕੋਲ ਭਾਵੇਂ 2200 ਘੋੜ ਸਵਾਰ ਸੀ, ਲੇਕਿਨ ਉਹਨਾਂ ਨੇ ਜੰਗ ਕੋਈ ਨੀ ਲੜਿਆ। ਤੇ ਉਸ ਵੇਲੇ ਹਿੰਦੁਸਤਾਨ ਦਾ ਬਾਦਸ਼ਾਹ ਸੀ ਔਰੰਗਜ਼ੇਬ। ਔਰੰਗਜ਼ੇਬ ਨੇ ਗੁਰੂ ਹਰਿਰਾਏ ਸਾਹਿਬ ਨੂੰ ਆਪਣੇ ਦਰਬਾਰ ਚ ਸੱਦਿਆ ਤੇ ਮਹਾਰਾਜ ਨੇ ਸੋਚਿਆ ਵੀ ਜਿਹੜਾ ਬਾਦਸ਼ਾਹ ਆਪਣੇ ਧੀਆਂ ਦਾ, ਪੁੱਤਰਾਂ ਦਾ, ਮਾਪਿਆਂ ਦਾ ਵੀ ਸੱਕਾ ਬਣਿਆ, ਇਹ ਸਾਡਾ ਕਦੋਂ ਸੱਕਾ ਬਣਿਆ? ਤੇ ਮਹਾਰਾਜ ਨੇ ਜਾਣ ਤੋਂ ਇਨਕਾਰ ਕਰ ਦਿੱਤਾ। ਸ਼ੰਕਾ ਨੇ ਬੇਨਤੀ ਕੀਤੀ, ਮਹਾਰਾਜ ਤੁਸੀਂ ਨਹੀਂ ਜਾਣਾ ਚਾਹੁੰਦੇ, ਨਾ ਜਾਓ, ਆਪਣੀ ਬੇਟੀ ਨੂੰ ਭੇਜਿਓ। ਹੁਣ ਗੁਰੂ ਹਰਿਰਾਏ ਸਾਹਿਬ ਦੇ ਵੀ ਅੱਗੇ 2 ਪੁੱਤਰ ਨੇ
ਜੀ,
ਗੁਰੂ ਹਰਿਰਾਏ ਸਾਹਿਬ ਦੇ ਹਰਕ੍ਰਿਸ਼ਨ ਜੀ ਔਰ ਦੂਜੇ ਸੀ ਬਾਬਾ ਰਾਮ ਰਾਏ। ਬਾਬਾ ਰਾਮ ਰਾਏ ਵੱਡੇ ਸਨ ਤੇ ਹਰਕ੍ਰਿਸ਼ਨ ਜੀ ਛੋਟੇ ਸਨ। ਬਾਬਾ ਰਾਮ ਰਾਏ ਨੂੰ ਪੂਰਨ ਸ਼ਕਤੀਆਂ ਦੇ ਕੇ ਔਰੰਗਜ਼ੇਬ ਦੇ ਦਰਬਾਰ ਵਿੱਚ ਗੁਰੂ ਹਰਿਰਾਏ ਸਾਹਿਬ ਨੇ ਭੇਜ ਦਿੱਤਾ। ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਬਾਬਾ ਰਾਮ ਰਾਏ ਨੇ ਔਰੰਗਜ਼ੇਬ ਦੇ ਦਰਬਾਰ ਵਿੱਚ 72 ਕਰਾਮਾਤਾਂ ਵਿਖਾਈਆਂ ਸੀ, 72। ਲੇਕਿਨ ਔਰੰਗਜ਼ੇਬ 72 ਕਰਾਮਾਤਾਂ ਵੇਖ ਕੇ ਵੀ ਖੁਸ਼ ਨਹੀਂ ਹੋਇਆ। ਉਹ ਇੱਕ ਗੱਲ ਤੇ ਸਮਝ ਗਿਆ ਸੀ ਕਿ ਗੁਰੂ ਨਾਨਕ ਦੀ ਗੁਰਗੱਦੀ ਬੜੀ ਸ਼ਕਤੀਸ਼ਾਲੀ ਹੈ, ਇਹਦੇ ਨਾਲ ਮੱਥਾ ਡਾਉਣਾ ਠੀਕ ਨਹੀਂ। ਪਰ ਔਰੰਗਜ਼ੇਬ ਦਾ ਵੀ ਕੈਸਾ ਕੱਟੜ ਨੀਤੀ ਦਿਮਾਗ ਸੀ, ਉਹਨੇ ਬਾਬਾ ਰਾਮ ਰਾਏ ਦੇ ਅੱਗੇ ਇੱਕ ਸਵਾਲ ਖੜਾ ਕੀਤਾ ਕਿ ਤੁਹਾਡਾ ਵੱਡਾ ਪੈਗੰਬਰ ਗੁਰੂ ਨਾਨਕ ਆਪਣੀ ਬਾਣੀ ਦੇ ਵਿੱਚ ਲਿਖ ਕੇ ਗਿਆ ਹੈ, ਮਿੱਟੀ ਮੁਸਲਮਾਨ ਕੀ, ਪੇੜੇ ਪਈ ਕਮਿਆਰ, ਘੜ ਭਾਂਡੇ ਇੱਟਾਂ ਕੀਆਂ, ਜਲਦੀ ਕਰੇ ਪੁਕਾਰ। ਕਹਿੰਦਾ ਬਾਬਾ ਜੀ, ਇਹ ਤੇ ਸਾਡਾ ਇਸਲਾਮ ਦੇ ਉੱਤੇ ਸਿੱਧਾ ਹਮਲਾ
ਜੀ,
ਕਿਉਂਕਿ ਜਿਹੜੇ ਮੁਸਲਮਾਨ ਲੋਕ ਨੇ ਇਹ ਲਾਸ਼ ਨੂੰ ਅੱਗ ਨਹੀਂ ਲਾਉਂਦੇ, ਇਹ ਮੁਸਲਮਾਨ ਲੋਕ ਲਾਸ਼ ਨੂੰ ਦਫ਼ਨ ਕਰਦੇ ਨੇ, ਇਹ ਲਾਸ਼ ਮਿੱਟੀ ਵਿੱਚ ਹੋ ਕੇ ਮਿੱਟੀ ਹੋ ਜਾਂਦੀ ਹੈ। ਘੁਮਿਆਰ ਜਦੋਂ ਭਾਂਡੇ ਬਣਾਉਣੇ ਹੁੰਦੇ ਨੇ ਉਹ ਚੀਕਨੀ ਮਿੱਟੀ ਦੀ ਭਾਲ ਵਿੱਚ ਮਿਲ ਨਿਕਲਦਾ, ਤੇ ਚੀਕਨੀ ਮਿੱਟੀ ਹਮੇਸ਼ਾ ਸ਼ਮਸ਼ਾਨ ਭੂਮੀ ਵਿੱਚੋਂ ਮਿਲਦੀ ਹੈ। ਉਹ ਘੁਮਿਆਰ ਉਸ ਮਿੱਟੀ ਨੂੰ ਲਿਆ ਕੇ ਉਹਦੇ ਭਾਂਡੇ ਬਣਾ ਕੇ ਤੇ ਫਿਰ ਉਹਨੂੰ ਅੱਗ ਵਿੱਚ ਸਾੜ ਦਿੰਦਾ। ਤੇ ਗੁਰੂ ਨਾਨਕ ਸਾਹਿਬ ਆਪਣੀ ਬਾਣੀ ਦੇ ਵਿੱਚ ਕਹਿੰਦੇ ਨੇ, ਮਿੱਟੀ ਮੁਸਲਮਾਨ ਕੀ, ਪੇੜੇ ਪਈ ਘੁਮਿਆਰ, ਘੜ ਭਾਂਡੇ ਇੱਟਾਂ ਕੀਆਂ, ਜਲਦੀ ਕਰੇ ਪੁਕਾਰ। ਔਰੰਗਜ਼ੇਬ ਕਹਿੰਦਾ ਬਾਬਾ ਜੀ, ਇਹ ਤੇ ਸਾਡੇ ਧਰਮ ਤੇ ਸਿੱਧਾ ਹਮਲਾ ਆ। ਤੇ ਬਾਬਾ ਰਾਮ ਰਾਏ ਘਬਰਾ ਗਿਆ, ਉਹਨੇ ਔਰੰਗਜ਼ੇਬ ਨੂੰ ਖੁਸ਼ ਕਰਨ ਲਈ ਕਹਿ ਦਿੱਤਾ, ਕਹਿੰਦਾ ਜੀ ਦਰਅਸਲ ਲਿਖਾਰੀ ਨੇ ਲਿਖਣਾ ਸੀ ਬੇਈਮਾਨ, ਗਲਤੀ ਕੋਲੋਂ ਉਹਦੇ ਕੋਲੋਂ ਮੁਸਲਮਾਨ ਲਿਖਿਆ ਗਿਆ ਹੈ, ਅਸਲ ਵਿੱਚ ਹੈ ਮਿੱਟੀ ਬੇਈਮਾਨ ਕੀ, ਪੇੜੇ ਪਈ ਘੁਮਿਆਰ, ਘੜ ਭਾਂਡੇ ਇੱਟਾਂ ਕੀਆਂ, ਜਲਦੀ ਕਰੇ ਪੁਕਾਰ। ਹੁਣ ਇੰਨੀ ਗੱਲ ਸੁਣ ਕੇ ਜਿਹੜਾ ਔਰੰਗਜ਼ੇਬ ਸੀ ਉਹ ਤੇ ਖੁਸ਼ ਹੋ ਗਿਆ
ਜੀ,
ਲੇਕਿਨ ਜਿਹੜੀਆਂ ਦਿੱਲੀ ਦੀਆਂ ਸੰਗਤਾਂ ਸੀ ਉਹ ਤਿਲ ਮਿਲਾ ਉੱਠੀਆਂ। ਉਹਨਾਂ ਨੇ ਕਿਹਾ, ਉਹਨਾਂ ਨੇ ਫਿਰ ਮਹਾਰਾਜ ਨੂੰ ਹਰਿਰਾਏ ਸਾਹਿਬ ਨੂੰ ਕੀਰਤਪੁਰ ਸਾਹਿਬ ਚਿੱਠੀ ਲਿਖੀ, ਕਹਿੰਦੇ ਮਹਾਰਾਜ ਸਾਡੇ ਮਨ ਵਿੱਚ ਜੋ ਗੁਰਬਾਣੀ ਪ੍ਰਤੀ ਸਤਿਕਾਰ ਸੀ ਉਸਦੇ ਪ੍ਰਤੀ ਸ਼ੰਕੇ ਪੈਦਾ ਹੋ ਗਏ ਨੇ, ਤੁਹਾਡੇ ਪੁੱਤਰ ਰਾਮ ਰਾਏ ਨੇ ਗੁਰਬਾਣੀ ਦੀ ਇੱਕ ਤੁੱਕ ਬਦਲ ਦਿੱਤੀ ਹੈ। ਤੇ ਜਦੋਂ ਗੁਰੂ ਹਰਿਰਾਏ ਸਾਹਿਬ ਨੂੰ ਇਹ ਪਤਾ ਲੱਗਾ ਕਿ ਸਾਡੇ ਪੁੱਤਰ ਰਾਮ ਰਾਏ ਨੇ ਗੁਰਬਾਣੀ ਦੀ ਤੁੱਕ ਬਦਲੀ ਹੈ, ਤੇ ਉਹਨਾਂ ਨੇ ਫਿਰ ਭਰੀ ਸੰਗਤ ਵਿੱਚ ਵੇਖੋ ਕਿੱਡਾ ਵੱਡਾ ਐਲਾਨ ਕੀਤਾ, ਇਹ ਹੈ ਅਸਲ ਵਿੱਚ ਗੁਰਬਾਣੀ ਦਾ ਸਤਿਕਾਰ। ਮਹਾਰਾਜ ਨੇ ਭਰੀ ਸੰਗਤ ਵਿੱਚ ਕਹਿ ਦਿੱਤਾ ਸੀ ਕਿ ਉਸ ਦੁਸ਼ਟ ਰਾਮ ਰਾਏ ਨੂੰ ਕਵੋ ਉਹ ਸਾਡੇ ਮੱਥੇ ਨਾ ਲੱਗੇ, ਅਸੀਂ ਉਹਦੇ ਪਿਤਾ ਨੀ, ਅਸੀਂ ਉਹਦੇ ਗੁਰੂ ਨੀ, ਉਹ ਜਿੱਧਰ ਨੂੰ ਜਾਣਾ ਚਾਹੇ ਚਲਾ ਜਾਵੇ, ਪਰ ਅੱਜ ਤੋਂ ਬਾਅਦ ਸਾਡੇ ਮੱਥੇ ਨਾ ਲੱਗੇ। ਤੇ ਉਹਨਾਂ ਨੇ ਬਾਬਾ ਰਾਮ ਰਾਏ ਦਾ ਸਦਾ ਵਾਸਤੇ ਤਿਆਗ ਕਰਕੇ ਇੱਕ 5 ਸਾਲ ਦੇ ਬਾਲਕ ਹਰਕ੍ਰਿਸ਼ਨ ਜੀ ਨੂੰ ਗੁਰਤਾ ਦਿੱਤੀ
ਜੀ।
ਤੇ ਆਪਾਂ ਵੇਖੋ ਗੁਰੂ ਹਰਿਰਾਏ ਸਾਹਿਬ ਦਾ ਗੁਰਬਾਣੀ ਪ੍ਰਤੀ ਸਤਿਕਾਰ ਵੇਖੋ, ਉਹਨਾਂ ਨੇ ਗੁਰਬਾਣੀ ਦੇ ਸਤਿਕਾਰ ਵਿੱਚ ਸ਼ੱਕੇ ਪੁੱਤਰ ਨੂੰ ਸਾਰੀ ਉਮਰ ਫਿਰ ਮੂੰਹ ਨਹੀਂ ਲਾਇਆ, ਇਹ ਹੈ ਗੁਰਬਾਣੀ ਦਾ ਅਦਬ, ਗੁਰਬਾਣੀ ਦਾ ਸਤਿਕਾਰ। ਔਰ ਗੁਰੂ ਹਰਿਰਾਏ ਸਾਹਿਬ ਵਾਕਈ ਕਹਿੰਦੇ ਨੇ ਗੁਰਬਾਣੀ ਦਾ ਬੜਾ ਸਤਿਕਾਰ ਕਰਦੇ ਸੀ। ਇੱਕ ਦਿਨ ਮਤਲਬ ਤਖ਼ਤ ਉੱਤੇ ਬੈਠੇ ਸੀ, ਸੰਗਤਾਂ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੀਆਂ ਆ ਰਹੀਆਂ ਸੀ ਤੇ ਜਦੋਂ ਮਹਾਰਾਜ ਦੇ ਕੰਨਾਂ ਵਿੱਚ ਵਾਹਿਗੁਰੂ ਦੀ ਆਵਾਜ਼ ਸੁਣਾਈ ਦਿੱਤੀ ਤੇ ਮਹਾਰਾਜ ਬੜੀ ਫੁਰਤੀ ਦੇ ਨਾਲ ਉੱਠੇ ਤੇ ਗੋਡਿਆਂ ਉੱਤੇ ਸੱਟ ਲੱਗ ਗਈ ਤੇ ਮਸੰਦਾ ਨੇ ਕਿਹਾ ਮਹਾਰਾਜ ਵੀ ਐਡੀ ਵੀ ਕਾਲ ਕਾਹਦੀ ਸੀ। ਤੇ ਮਹਾਰਾਜ ਨੇ ਫਿਰ ਉਪਦੇਸ਼ ਕੀਤਾ ਸੀ ਭਾਈ ਤੁਹਾਡੇ ਕੰਨਾਂ ਵਿੱਚ ਕਿਤੇ ਵੀ ਗੁਰਬਾਣੀ ਦੀਆਂ ਤੁਕਾਂ ਸੁਣਾਈ ਦੇਣ ਉੱਥੇ ਖੜ ਕੇ ਗੁਰਬਾਣੀ ਦਾ ਸਤਿਕਾਰ ਕਰਿਆ ਕਰੋ। ਤੇ ਮਹਾਰਾਜ ਨੇ ਗੁਰਬਾਣੀ ਦੇ ਸਤਿਕਾਰ ਵਿੱਚ ਫਿਰ ਆਪਣੇ ਛੋਟੇ ਪੁੱਤਰ 5 ਸਾਲ ਦੇ ਬਾਲਕ ਹਰਕ੍ਰਿਸ਼ਨ ਜੀ ਨੂੰ ਗੁਰਤਾ ਦਿੱਤੀ। ਦੇਖੋ ਅੱਜ ਕੇ 5 ਸਾਲ ਦਾ ਬਾਲਕ ਵੇਖੋ ਕਿੰਨੀ ਕੁ ਜ਼ਿੰਮੇਵਾਰੀ ਨਿਭਾ ਸਕਦਾ
ਜੀ।
ਇੱਕ ਲੇਕਿਨ ਸਿੱਖੀ ਦੀ ਵਾਗਡੋਰ ਇੱਕ 5 ਸਾਲ ਦੇ ਬਾਲਕ ਦੇ ਹੱਥ ਦੇ ਦਿੱਤੀ ਗਈ। ਇੱਥੇ ਸਵਾਲ ਉਮਰ ਦਾ ਨਹੀਂ, ਕਿਉਂਕਿ ਗੁਰੂ 5 ਸਾਲ ਦਾ ਵੀ ਹੋ ਸਕਦਾ, ਗੁਰੂ 70 ਸਾਲਾਂ ਦਾ ਵੀ ਹੋ ਸਕਦਾ, ਗੁਰੂ 100 ਸਾਲ ਦਾ ਵੀ ਹੋ ਸਕਦਾ, ਗੁਰੂ 110 ਸਾਲ ਦਾ ਵੀ ਹੋ ਸਕਦਾ। ਲੇਕਿਨ ਸਵਾਲ ਹੈ ਗੁਰੂ ਜੋਤ ਦਾ, ਕਿਉਂਕਿ ਗੁਰੂ ਜੋਤ ਹੈ
ਜੀ।
ਲੇਕਿਨ ਸ੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਜਿਨ੍ਹਾਂ ਨੇ ਦੇਖੋ ਗੁਰਤਾ ਉੱਤੇ ਬੈਠ ਕੇ। ਅੱਛਾ ਇੱਕ ਹੋਰ ਵੀ ਮੈਂ ਸੰਗਤਾਂ ਆਪਣੇ ਸਰੋਤਿਆਂ ਨੂੰ ਗੱਲ ਦੱਸਣੀ ਚਾਹੁੰਦਾ ਹਾਂ ਕਿ ਮਹਾਰਾਜ ਨੇ ਇਹ ਵੀ ਪਰਖ ਕੀਤੀ ਸੀ ਕਿ ਦੋਹਾਂ ਪੁੱਤਰਾਂ ਚੋਂ ਲਾਇਕ ਪੁੱਤਰ ਕਿਹੜਾ, ਗੁਰਬਾਣੀ ਦਾ ਅਦਬ ਕੌਣ ਕਰਦਾ, ਗੁਰਬਾਣੀ ਦਾ ਸਤਿਕਾਰ ਕੌਣ ਕਰਦਾ। ਤੇ ਕਹਿੰਦੇ ਨੇ ਇਤਿਹਾਸਕਾਰਾਂ ਨੇ ਲਿਖਿਆ ਵੀ ਇੱਕ ਪੀੜ੍ਹੀ ਉੱਤੇ ਬੈਠੇ ਸਨ ਹਰਕ੍ਰਿਸ਼ਨ ਜੀ, ਇੱਕ ਪੀੜ੍ਹੀ ਉੱਤੇ ਬਾਬਾ ਰਾਮ ਰਾਏ ਜੀ ਬਾਣੀ ਪੜ੍ਹ ਰਹੇ ਸਨ ਤੇ ਮਹਾਰਾਜ ਨੇ ਥੋੜੀ ਜੀ ਸੂਈ ਚਬੋਈ ਤੇ ਇਹ ਤਰਬਕ ਗਿਆ, ਬਾਬਾ ਰਾਮ ਰਾਏ ਤਰਬਕ ਗਿਆ। ਲੇਕਿਨ ਜਦੋਂ ਹਰਕ੍ਰਿਸ਼ਨ ਜੀ ਦੇ ਸੂਈ ਲਾਈ ਗਈ ਉਹ ਅਡੋਲ ਬੈਠੇ ਰਹੇ। ਸੋ ਇਤਿਹਾਸਕਾਰਾਂ ਨੇ ਲਿਖਿਆ ਵੀ ਗੁਰੂ ਹਰ ਰਾਏ ਸਾਹਿਬ ਸਮਝ ਗਏ ਸੀ ਕਿ ਇਹ ਮੇਰਾ ਪੁੱਤਰ ਗੁਰੂਤਾ ਦੇ ਲਾਇਕ ਹੈ, ਕਿਉਂਕਿ ਮਹਾਰਾਜ ਨੇ ਦੇਖਿਆ ਸੀ ਕਿ ਗੁਰੂ ਨਾਨਕ ਦੀ ਗੁਰਗੱਦੀ ਜਿਹੜੀ ਹੈ ਇਹ ਬੜੀ ਸ਼ਕਤੀਸ਼ਾਲੀ ਹੈ, ਇਹਦੇ ਉੱਤੇ ਯੋਗ ਬੰਦਾ ਹੀ ਬਹਿਣਾ ਚਾਹੀਦਾ ਹੈ। ਤੇ ਫਿਰ ਵੇਖੋ ਕਹਿੰਦੇ ਜਿਸ ਪੀੜ੍ਹੇ ਉੱਤੇ ਬੈਠ ਕੇ ਗੁਰੂ ਹਰਕ੍ਰਿਸ਼ਨ ਮਹਾਰਾਜ ਜਾਪ ਕਰਿਆ ਕਰਦੇ ਸੀ ਉਸ ਪੀੜ੍ਹੇ ਦੇ ਪਾਵੇ ਮੋਮ ਹੋ ਜਾਂਦੇ ਸੀ, ਇਤਨੀ ਸ਼ਕਤੀ ਹੈ ਗੁਰਬਾਣੀ ਦੇ ਵਿੱਚ। ਸੋ ਗੁਰੂ ਹਰਕ੍ਰਿਸ਼ਨ ਮਹਾਰਾਜ ਫਿਰ ਗੁਰਤਾ ਦੇ ਉੱਤੇ ਬੈਠੇ। ਇਧਰੋਂ ਫਿਰ ਦਿੱਲੀ ਦੀਆਂ ਸੰਗਤਾਂ ਨੇ ਕਿਹਾ ਮਹਾਰਾਜ ਤੁਸੀਂ ਸਾਨੂੰ ਆਣ ਕੇ ਦਰਸ਼ਨ, ਦਿੱਲੀ ਆਣ ਕੇ ਦਰਸ਼ਨ ਦਿਓ, ਬਾਬਾ ਰਾਮ ਰਾਏ ਤੇ ਬਹੁਤ ਸਾਹਸਾਂ ਘੜ ਰਿਹਾ। ਤੇ ਮਹਾਰਾਜ ਫਿਰ ਦਿੱਲੀ ਜਦੋਂ ਰਵਾਨਾ ਹੋਏ ਪਹਿਲਾ ਪੜਾ ਉਹਨਾਂ ਨੇ ਰੋਪੜ ਚ ਕੀਤਾ, ਫਿਰ ਅੱਗੋ ਬਨੂੜ ਪਹੁੰਚੇ, ਫਿਰ ਰਾਜਪੁਰਾ ਪਹੁੰਚੇ, ਅੰਬਾਲੇ ਗਏ, ਅੰਬਾਲੇ ਤੋਂ ਅੱਗੇ ਪੰਜੋਖਰੇ ਪਹੁੰਚੇ। ਉੱਥੇ ਇੱਕ ਪੰਡਿਤ ਮਹਾਰਾਜ ਨੂੰ ਮਿਲਿਆ, ਉਹਦਾ ਨਾਂ ਸੀ ਲਾਲ ਚੰਦ, ਤੇ ਉਹਨੇ ਕਿਹਾ ਵੀ ਮਹਾਰਾਜ ਤੁਹਾਡਾ ਨਾਂ ਆ ਗੁਰੂ ਹਰਕ੍ਰਿਸ਼ਨ, ਇਹਦਾ ਮਤਲਬ ਤੁਸੀਂ ਕ੍ਰਿਸ਼ਨ ਤੋਂ ਵੀ ਵੱਡੇ ਜੀ, ਤੇ ਸਾਡੇ ਦੁਆਬਰ ਵਿੱਚ ਇੱਕ ਕ੍ਰਿਸ਼ਨ ਹੋਏ ਸੀ, ਉਹਨਾਂ ਨੇ ਗੀਤਾ ਉਚਾਰੀ ਸੀ, ਤੁਸੀਂ ਉਹਨੇ ਗੀਤਾ ਤੇ ਕੀ ਉਚਾਰਨੀ, ਚਲੋ ਸਲੋਕਾਂ ਦੇ ਅਰਥ ਕਰਕੇ ਹੀ ਦੱਸ ਦਿਓ। ਮਹਾਰਾਜ ਕਹਿਣ ਲੱਗੇ ਪੰਡਿਤ ਜੀ ਜੇ ਅਸੀਂ ਗੀਤਾ ਦੇ ਸਲੋਕਾਂ ਦੇ ਅਰਥ ਕਰ ਦਿੱਤੇ ਤੁਹਾਡੇ ਮਨ ਦੀ ਤ੍ਰਿਪਤੀ ਨਹੀਂ ਹੋਣੀ, ਤੁਸੀਂ ਕਹਿਣਾ ਵੀ ਇਹ ਸੋਢੀਆਂ ਦੇ ਬੱਚੇ ਨੇ, ਇਹਨਾਂ ਦੇ ਮਾਪਿਆਂ ਨੇ ਇਹਨਾਂ ਨੂੰ ਗੀਤ ਗ੍ਰੰਥ ਪੜ੍ਹਾਏ ਹੋਏ ਨੇ, ਤੁਸੀਂ ਆਪਣੀ ਮਰਜ਼ੀ ਦਾ ਕੋਈ ਮਨੁੱਖ ਲੈ ਕੇ ਆਓ। ਇਹ ਪਿੰਡੋਂ ਆਇਆ ਤੇ ਉੱਥੇ ਇੱਕ ਬੋਹੜ ਦੇ ਰੁੱਖ ਥੱਲੇ ਇੱਕ ਛੱਜੂ ਰਾਮ ਝੀਵਰ ਦਾ ਵਿਅਕਤੀ ਬੈਠਾ ਸੀ, ਉਹ ਗੂੰਗਾ ਸੀ, ਬਹਿਰਾ ਸੀ, ਮੂਰਖ ਸੀ, ਗਵਾਰ ਸੀ। ਤੇ ਪੰਡਿਤ ਦੇ ਮਨ ਵਿੱਚ ਆਇਆ ਵੀ ਇੱਕ ਤੇ ਉਹ ਨਿੱਕਾ ਜਿਹਾ ਗੁਰੂ ਤੇ ਕਾ ਗੂੰਗਾ, ਬਹਿਰਾ, ਮੂਰਖ, ਗਵਾਰ, ਜਿਹੜਾ ਬੋਲ ਹੀ ਨੀ ਸਕਦਾ, ਸੁਣੀ ਨੀ ਸਕਦਾ, ਇਹਨੇ ਗੀਤਾ ਦੇ ਸਲੋਕਾਂ ਦੇ ਕੀ ਅਰਥ ਕਰਨੇ ਨੇ, ਚਲੋ ਉਸ ਨਿੱਕੇ ਜੇ ਗੁਰੂ ਦਾ ਮਜ਼ਾਕ ਉਡਾਈਏ। ਤੇ ਕਈ ਤਮਾਸ਼ਬੀਨ ਵੀ ਨਾਲ ਇਕੱਠੇ ਹੋ ਗਏ ਤੇ ਮਹਾਰਾਜ ਦੇ ਦਰਬਾਰ ਵਾਲੇ ਲੈ ਕੇ ਛੱਜੂ ਰਾਮ ਨੂੰ ਤੁਰ ਪਿਆ। ਜਦੋਂ ਮਹਾਰਾਜ ਦੇ ਦਰਬਾਰ ਚ ਪਹੁੰਚਿਆ ਕਹਿੰਦਾ ਜੀ ਇਹਦੇ ਕੋਲੋਂ ਅਰਥ ਕਰਵਾ ਕੇ ਦੱਸੋ। ਮਹਾਰਾਜ ਨੇ ਮਸੰਦਾ ਨੂੰ ਸੱਦਿਆ, ਕਹਿੰਦੇ ਵੀ ਛੱਜੂ ਰਾਮ ਨੂੰ ਇਸ਼ਨਾਨ ਕਰਵਾਓ, ਇਹਨੂੰ ਇਸ਼ਨਾਨ ਕਰਵਾਓ, ਇਹਨੂੰ ਸੁੰਦਰ ਵਸਤਰ ਪਹਿਨਾਓ, ਫਿਰ ਸਾਡੇ ਦਰਬਾਰ ਵਿੱਚ ਲੈ ਕੇ ਆਓ। ਤੇ ਉਹਨੂੰ ਇਸ਼ਨਾਨ ਕਰਵਾਇਆ, ਸੁੰਦਰ ਵਸਤਰ ਪਹਿਨਾਏ, ਮਹਾਰਾਜ ਨੇ ਆਪਣੇ ਤਖ਼ਤ ਦੇ ਨਾਲ ਚੰਦਨ ਦੀ ਚੌਕੀ ਉੱਤੇ ਬਿਠਾ ਲਿਆ ਤੇ ਮਹਾਰਾਜ ਹੱਥ ਵਿੱਚ ਇੱਕ ਛੋਟੀ ਜਿਹੀ ਛਟੀ ਰੱਖਦੇ ਸੀ। ਮਹਾਰਾਜ ਨੇ ਛਟੀ ਛੱਜੂ ਰਾਮ ਝੀਵਰ ਦੇ ਸਿਰ ਉੱਤੇ ਰੱਖੀ ਤੇ ਪੰਡਿਤ ਨੂੰ ਕਹਿਣ ਲੱਗੇ ਪੰਡਿਤ ਜੀ ਕੋਈ ਸਲੋਕ ਤੇ ਬੋਲੋ। ਉਹਨੇ ਗੀਤਾ ਦਾ ਔਖੇ ਤੋਂ ਔਖਾ ਸਲੋਕ ਬੋਲਿਆ। ਫਿਰ ਪੰਡਿਤ ਲਾਲ ਚੰਦ ਜਾਣ ਬੁੱਝ ਕੇ ਸਲੋਕਾਂ ਨੂੰ ਉਲਟ ਪੁਲਟ ਕਰਕੇ ਬੋਲੇ ਵੀ ਛੱਜੂ ਰਾਮ ਨੂੰ ਸਮਝ ਹੀ ਨਾ ਲੱਗੇ। ਤੇ ਲੇਕਿਨ ਉੱਥੇ ਗੁਰੂ ਨਾਨਕ ਦੇ ਘਰ ਦੀ ਵਡਿਆਈ ਸੀ, ਛੱਜੂ ਰਾਮ ਨੇ ਫਿਰ ਕਹਿੰਦੇ ਨੇ ਗੀਤਾ ਦੇ ਸਲੋਕਾਂ ਦੇ ਐਸੇ ਅਰਥ ਕੀਤੇ, ਜਿਹੜਾ ਬੋਲ ਨੀ ਸੀ ਸਕਦਾ, ਸੁਣ ਵੀ ਨੀ ਸੀ ਸਕਦਾ, ਉਹਦੇ ਐਸੇ ਕਪਾਟ ਖੁੱਲੇ। ਤੇ ਫਿਰ ਕਹਿੰਦੇ ਨੇ ਉਹਨੇ ਗੀਤਾ ਦੇ ਸਲੋਕਾਂ ਦੇ ਅਰਥ ਕੀਤੇ ਤੇ ਪੰਡਿਤ ਲਾਲ ਚੰਦ ਫਿਰ ਮਹਾਰਾਜ ਦੇ ਚਰਨਾਂ ਤੇ ਆਣ ਡਿੱਗਾ। ਬਾਲ ਗੁਰੂ ਬਾਲਾ ਪ੍ਰੀਤਮ ਦੇ, ਤੇ ਕਹਿੰਦਾ ਜੀ ਦੀ ਮੇਰੇ ਤੋਂ ਬਹੁਤ ਵੱਡੀ ਭੁੱਲ ਹੋ ਗਈ ਹੈ। ਮਹਾਰਾਜ ਨੇ ਫਿਰ ਜਦੋਂ ਇਹਨੂੰ ਧਰਮ ਬਾਰੇ ਗੱਲਾਂ ਦੱਸੀਆਂ ਵੀ ਤੇਰਾ ਧਰਮ ਕੀ ਹੈ, ਤੇ ਤੂੰ ਆਪਣੇ ਧਰਮ ਨੂੰ ਸਮਝਣ ਦੀ ਯਤਨ ਕਰ, ਇਨਕਾਰ ਨੀ ਕਰਨਾ ਚਾਹੀਦਾ। ਤੇ ਇਹ ਫਿਰ ਮਹਾਰਾਜ ਦੇ ਚਰਨਾਂ ਚ ਡਿੱਗ ਕੇ ਇਤਿਹਾਸਕਾਰਾਂ ਨੇ ਲਿਖਿਆ ਵੀ ਇਹਨੇ ਸਿੱਖੀ ਵੀ ਧਾਰਨ ਕਰ ਲਈ। ਫਿਰ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਮਾਂ ਆਇਆ, ਇਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲੋਂ ਅੰਮ੍ਰਿਤ ਪਾਨ ਕੀਤਾ ਸੀ। ਅੰਮ੍ਰਿਤ ਪਾਨ ਕਰਕੇ ਲਾਲ ਚੰਦ ਤੋਂ ਲਾਲ ਸਿੰਘ ਬਣਿਆ ਸੀ। ਜਦੋਂ ਗੁਰੂ ਗੋਬਿੰਦ ਸਿੰਘ ਨੇ ਚਮਕੌਰ ਦਾ ਜੰਗ ਲੜਿਆ ਸੀ, ਉਸ ਮੈਦਾਨੀ ਜੰਗ ਚਮਕੌਰ ਵਿਚ ਇਸ ਲਾਲ ਸਿੰਘ ਨੇ ਸ਼ਹਾਦਤ ਪ੍ਰਾਪਤ ਕੀਤੀ ਸੀ।
ਜੀ ਜੀ।
ਤੇ ਜਿਹੜੇ ਛੱਜੂ ਰਾਮ ਚੀਵਰ ਸੀ, ਜਿਹੜੇ ਭਾਈ ਪੰਜਾਂ ਪਿਆਰਿਆਂ ਵਿਚੋਂ ਭਾਈ ਹਿੰਮਤ ਸਿੰਘ ਨੇਤਰੇ ਸਨ, ਮੈਂ ਸੀਸ ਦੇਣ ਵਾਸਤੇ, ਉਹ ਵੀ ਇਤਿਹਾਸਕਾਰਾਂ ਨੇ ਲਿਖਿਆ ਕਿ ਛੱਜੂ ਰਾਮ ਚੀਵਰ ਦੇ ਖਾਨਦਾਨ ਵਿਚੋਂ ਹੀ ਸਨ।
ਜੀ।
ਇਸ ਤੋਂ ਬਾਅਦ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਦਿੱਲੀ ਆ ਜਾਂਦੇ ਹੈ। ਦਿੱਲੀ ਫਿਰ ਆਣ ਕੇ ਜਿਹੜਾ ਬੰਗਲਾ ਸਾਹਿਬ ਗੁਰਦੁਆਰਾ ਹੈ, ਕਿਉਂਕਿ ਇੱਥੇ ਕਹਿੰਦੇ ਨੇ ਜਦੋਂ ਮਹਾਰਾਜ ਪਹੁੰਚੇ ਤੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਨੂੰ ਔਰੰਗਜ਼ੇਬ ਨੇ ਕਿਹਾ ਵੀ ਸਾਡੇ ਦਰਬਾਰ ਚ ਆਓ, ਤੇ ਮਹਾਰਾਜ ਨੇ ਕਿਹਾ ਵੀ ਜੇ ਕਰਾਮਾਤ ਵੇਖਣੀ ਉਹ ਸਾਡੇ ਭਰਾ ਰਾਮ ਰਾਏ ਕੋਲੋਂ ਵੇਖੀ ਜਾਵੇ, ਅਸੀਂ ਤੇ ਆਪਣੇ ਪਿਤਾ ਜੀ ਦੇ ਹੁਕਮ ਦੀ ਉਲੰਘਣਾ ਨਹੀਂ ਕਰਨੀ, ਕਿਉਂਕਿ ਸਾਡੇ ਪਿਤਾ ਜੀ ਸਾਨੂੰ ਹੁਕਮ ਕਰ ਗਏ ਨੇ ਮੈਂ ਹਮਲੇਸ਼ ਕੋ ਦਰਸ਼ਨ ਦੇ ਹੈ ਕਿ ਜ਼ਾਲਮ ਬਾਦਸ਼ਾਹ ਦੇ ਮੱਥੇ ਨਹੀਂ ਲੱਗਣਾ। ਮਹਾਰਾਜ ਔਰੰਗਜ਼ੇਬ ਦੇ ਮੱਥੇ ਲੱਗੇ ਹੀ ਨਹੀਂ। ਫਿਰ ਦਿੱਲੀ ਦੇ ਵਿੱਚ ਇੱਕ ਚੇਚਕ ਦਾ ਰੋਗ ਫੈਲ ਗਿਆ ਤੇ ਮਹਾਰਾਜ ਫਿਰ ਦਇਆ ਦੇ ਘਰ ਵਿਚ ਆ ਗਏ ਤੇ ਮਹਾਰਾਜ ਨੂੰ ਮਸੰਦਾ ਨੇ ਕਿਹਾ ਮਹਾਰਾਜ ਤੁਸੀਂ ਆਪ ਬੰਗਲੇ ਦੀ ਇੱਕ ਬਾਰੀ ਵਿਚ ਬਹਿ ਜਾਓ, ਸੰਗਤਾਂ ਤੁਹਾਡੇ ਦਰਸ਼ਨ ਕਰਕੇ ਆਪਣੇ ਦੁਖੜੇ ਦੂਰ ਕਰ ਸਕਣ। ਮਹਾਰਾਜ ਨੇ ਮਸੰਦਾ ਦਾ ਹੁਕਮ ਪ੍ਰਵਾਨ ਕਰ ਲਿਆ, ਬੰਗਲਾ ਸਾਹਿਬ ਦੀ ਇੱਕ ਬਾਰੀ ਵਿਚ ਬੈਠ ਗਏ। ਉੱਥੇ ਬੈਠ ਕੇ ਫਿਰ ਮਹਾਰਾਜ ਜਾਪ ਕਰ ਰਹੇ ਸੀ, ਗੁਰੂ ਨਾਨਕ ਸਾਹਿਬ ਨੂੰ ਧਿਆ ਰਹੇ ਸੀ ਤੇ ਜਿਹੜਾ ਰੋਗੀ ਦਰਸ਼ਨ ਕਰ ਰਿਹਾ ਸੀ ਉਹਦੇ ਦੁਖੜੇ ਦੂਰ ਹੁੰਦੇ ਚਲੇ ਜਾ ਰਹੇ ਸੀ। ਫਿਰ ਮਹਾਰਾਜ ਦਇਆ ਦੇ ਘਰ ਵਿਚ ਆਏ, ਉਹਨਾਂ ਨੇ ਪੈਰ ਦਾ ਅੰਗੂਠਾ ਭਗੋ ਕੇ ਚਰਨਾਮਤ ਬਣਾ ਦਿੱਤੀ, ਐਲਾਨ ਕਰ ਦਿੱਤਾ ਵੀ ਜਿਹੜਾ ਇੱਥੋਂ ਚਰਨਾਮਤ ਲਏਗਾ ਉਹਦੇ ਦੁਖੜੇ ਦੂਰ ਹੋ ਜਾਣਗੇ, ਸਾਰੀਆਂ ਸੰਗਤਾਂ ਦਾ ਦੁੱਖ ਆਪਣੇ ਸਰੀਰ ਉੱਤੇ ਲੈ ਕੇ ਮਹਾਰਾਜ ਜਮਨਾ ਪਾਰ ਚਲੇ ਗਏ। ਤੇ ਉੱਥੇ ਜਾ ਕੇ ਮਹਾਰਾਜ ਨੇ ਐਲਾਨ ਕਰ ਦਿੱਤਾ ਵੀ ਸਾਨੂੰ ਸੱਚਖੰਡ ਵਿਚ ਸੱਦਾ ਆ ਗਿਆ। ਤੇ ਮਸੰਦਨ ਕਿਹਾ ਮਹਾਰਾਜ ਸਾਨੂੰ ਕਿਹਨਾਂ ਦੇ ਲੜ ਲਾ ਚੱਲੇ ਹੋ? ਕਹਿੰਦੇ ਸੰਗਤ ਕਹੀ ਪ੍ਰਭੂ ਜਗਨਾਥਾ, ਸੰਗਤ ਕਹਾ ਨਿਵਾਵੇ ਮਾਥਾ, ਤਾਂ ਬਚਨ ਕੀਤਾ ਬਾਬਾ ਬਕਾਲੇ ਕਿ ਆਉਣ ਵਾਲਾ ਗੁਰੂ ਬਕਾਲੇ ਵਿਚ ਹੈ। ਦੇਖੋ ਤੁਸੀਂ ਇਹ ਵੇਖੋ ਕਿ ਦਾਦਾ ਪੋਤਾ ਇਹਨੂੰ ਗੁਰਗੱਦੀ ਦੇ ਰਿਹਾ, ਪੋਤਾ ਅੱਗੇ ਫਿਰ ਮੁੜ ਕੇ ਦਾਦੇ ਨੂੰ ਗੱਦੀ ਦੇ ਰਿਹਾ। ਦੇਖੋ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਆਪਣੇ ਪੋਤਰੇ ਹਰ ਰਾਏ ਨੂੰ ਗੁਰਗੱਦੀ ਦਿੱਤੀ ਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਨੇ ਆਪਣੇ ਦਾਦਾ ਸ੍ਰੀ ਤੇਗ ਬਹਾਦਰ ਜੀ ਨੂੰ ਗੁਰਦਾ ਦਿੱਤੀ, ਕਿਉਂਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੇ ਦਾਦਾ ਜੀ ਸਨ ਬਾਬਾ ਗੁਰਦਿੱਤਾ ਜੀ, ਤੇ ਬਾਬਾ ਗੁਰਦਿੱਤਾ ਜੀ ਦੇ ਛੋਟੇ ਭਾਈ ਸਨ ਸ੍ਰੀ ਗੁਰੂ ਤੇਗ ਬਹਾਦਰ ਜੀ, ਤੇ ਉਹਨਾਂ ਸਮਿਆਂ ਵਿਚ ਚਾਚੇ ਤਾਈ ਨੂੰ ਆਮ ਤੌਰ ਤੇ ਬਾਬਾ ਕਹਿੰਦੇ
ਸੀ।
ਤੇ ਮਹਾਰਾਜ ਨੇ ਸਿਰਫ ਇੰਨਾ ਹੀ ਕਿਹਾ ਸੀ ਕਿ ਬਾਬਾ ਬਕਾਲੇ ਕਿ ਆਉਣ ਵਾਲਾ ਗੁਰੂ ਬਕਾਲੇ ਵਿਚ ਹੈ। ਫਿਰ ਇਹ 2 ਸਾਲ ਗੁਰੂ ਨਾਨਕ ਦੀ ਗੁਰਗੱਦੀ ਖਾਲੀ ਰਹੀ, ਭਾਈ ਮੱਖਣ ਸ਼ਾਹ ਲਵਾਣਾ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਭਾਲ ਕੀਤੀ, ਫਿਰ ਗੁਰੂ ਤੇਗ ਬਹਾਦਰ ਸਾਹਿਬ ਗੁਰਤਾ ਉੱਤੇ ਬੈਠ ਕੇ ਉਹਨਾਂ ਨੇ ਆਪਣੀ ਗੁਰੂ ਨਾਨਕ ਦੀ ਗੁਰਗੱਦੀ ਉੱਤੇ ਬੈਠ ਕੇ ਗੁਰੂ ਨਾਨਕ ਦੇ ਮਿਸ਼ਨ ਦਾ ਪ੍ਰਚਾਰ ਕੀਤਾ। ਸੋ ਵੇਖੋ ਅਸੀਂ ਇੱਕ ਅਰਦਾਸ ਵੀ ਰੋਜ਼ ਕਰਦੇ ਹਾਂ। ਮੈਂ ਸਰੋਤਿਆਂ ਨੂੰ ਕਹਿੰਦਾ ਹੁੰਦਾ ਕਿ ਭਾਈ ਆਪਣੀ ਅਰਦਾਸ ਨੂੰ ਬੜੀ ਗੌਹ ਦੇ ਨਾਲ ਪੜਿਆ ਕਰੋ, ਸੁਣਿਆ ਕਰੋ। ਗੁਰੂ ਦੇਖੋ ਸਾਡੇ ਅਰਦਾਸ ਵਿਚ ਗੁਰੂ ਸਾਹਿਬਾਨ ਦੇ ਨਾਂ ਹੀ ਆਉਂਦੇ ਨੇ, ਜਿਵੇਂ ਕਿ ਆਪਣੀ ਅਰਦਾਸ ਸ਼ੁਰੂ ਹੁੰਦੀ ਹੈ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਹੁਣ ਵੇਖੋ ਨਾਂ ਹੀ ਆ ਰਹੇ ਨੇ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੋਂ ਹੀ ਸਹਾਈ, ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ। ਤੇ ਜਦੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਦਾ ਜ਼ਿਕਰ ਆਇਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੂਰੀ ਇੱਕ ਪੰਕਤੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਨੂੰ ਸਮਰਪਿਤ ਕੀਤੀ, ਲਿਖਿਆ ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਦਿੱਠੈ
ਸਭ
ਦੁੱਖ ਜਾਏ। ਵੇਖੋ ਮੈਂ ਆਪਣੀਆਂ ਮਾਵਾਂ ਭੈਣਾਂ ਧੀਆਂ ਨੂੰ ਕਹਿੰਦਾ ਹੁੰਦਾ ਕਿ ਜਿਹੜਾ ਮਾਂ ਅੰਮ੍ਰਿਤ ਵੇਲੇ ਉੱਠ ਕੇ ਆਪਣੇ ਬੱਚਿਆਂ ਨੂੰ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਦਾ ਨਾਮ ਜਪਾਉਂਦੀ ਏ, ਉਸ ਬੱਚੇ ਦੇ ਲਾਗੇ ਦੁੱਖ ਆ ਹੀ ਨਹੀਂ ਸਕਦਾ। ਇਸ ਕਰਕੇ ਮੈਂ ਸਾਰੀਆਂ ਸੰਗਤਾਂ ਨੂੰ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੇ ਆਗਮ ਦਿਵਸ ਦੀ ਬਹੁਤ ਬਹੁਤ ਵਧਾਈ ਭੇਟਾ ਕਰਦਾ। ਮੈਂ ਸਰੋਤਿਆਂ ਨੂੰ ਬੇਨਤੀ ਕਰਾਂਗਾ ਕਿ ਭਾਈ ਤੁਸੀਂ ਵੀ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਨੂੰ ਯਾਦ ਕਰਿਆ ਕਰੋ, ਕਿਹਾ ਕਰੋ ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਦਿੱਠੈ ਸਭ ਦੁੱਖ ਜਾਏ।
ਸੋ ਬਹੁਤ ਬਹੁਤ ਧੰਨਵਾਦ ਦਿਲਬਰ ਸਾਹਿਬ, ਅੱਜ ਦੇ ਇਸ ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿੱਚ ਇੱਕ ਵਾਰ ਫੇਰ ਸਾਡੇ ਨਾਲ ਗੁਰੂ ਸਾਹਿਬਾਨ ਦੇ ਜੀਵਨ ਦੇ ਬਾਰੇ ਚ ਜਿਹੜਾ ਸਾਰਾ ਇਹ ਸਿਲਸਿਲਾ ਆ ਸਾਂਝਾ ਕਰਨ ਦੇ ਲਈ, ਆਪਣਾ ਸਮਾਂ ਦੇਣ ਦੇ ਲਈ, ਔਰ ਇਹ ਵਿਸਥਾਰ ਦੇ ਵਿੱਚ ਜਿਹੜੀ ਜਾਣਕਾਰੀ ਹੈ ਉਹ ਸਾਡੇ ਸਰੋਤਿਆਂ ਤੱਕ ਪਹੁੰਚਾਉਣ ਦੇ ਲਈ ਬਹੁਤ ਬਹੁਤ ਸ਼ੁਕਰੀਆ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ ਜੀ।